ਅਗਲਾ ਸ਼ਬਦ ਬਖਸ਼ਿਸ਼ ਕਰਦੇ ਹਨ 11ਵਾਂ। ਸੋ ਮੁੱਲਾ ਜੋ ਮਨ ਸਿਉਂ ਲਰੈ ਗੁਰ ਉਪਦੇਸ਼ ਕਾਲ ਸਿਉਂ ਜੁਰੈ। ਸੋ ਸਾਰੀ ਸਭਾ ਦੇ ਵਿੱਚ ਮੁੱਲਾ ਕਾਜੀ ਜੋਗੀ ਆਦਿਕ ਬੈਠੇ ਸੀ, ਪਰ ਬਾਦਸ਼ਾਹ ਨੇ ਕਿਹਾ ਉਹ ਪਰਮਾਤਮਾ ਦੂਰ ਸੱਤਵੇਂ ਆਕਾਸ਼ 'ਚ ਰਹਿੰਦਾ। ਸੋ ਇਸ ਕਰਕੇ ਦਸਵੇਂ ਦੁਆਰ ਵਿੱਚ ਕਿਸ ਤਰ੍ਹਾਂ ਮਿਲ ਸਕਦਾ ਜੇ ਤੁਸੀਂ ਮਿਲਣਾ ਚਾਹੁੰਦੇ ਹੋ? ਇਹ ਹੁਣ ਅੱਜ ਕੱਲ੍ਹ ਦੇ ਲੋਕ ਵੀ ਇਹੀ ਕਹਿੰਦੇ ਹੁੰਦੇ ਆ, ਉਦੋਂ ਵੀ ਲੋਕਾਂ ਨੂੰ ਐਂ ਸ਼ੰਕੇ ਖੜ੍ਹੇ ਹੋ ਜਾਂਦੇ ਸੀ। ਕਹੇ ਤਾਂ ਜਿਸ ਰਸਤੇ ਕਾਜੀ ਮੁੱਲਾ ਚਲਾਉਣ ਉਸੇ ਰਸਤੇ ਚੱਲੋ। ਕਬੀਰ ਜੀ ਨੇ ਕਿਹਾ ਇਹਨਾਂ ਕਾਜੀ ਮੁੱਲਾ ਕਰਕੇ ਤਾਂ ਉਹ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਅੰਤਰੀਵ ਲੱਖਣਾਂ ਵਾਲੇ ਜੋ ਕਾਜੀ ਅਤੇ ਮੌਲਾਣੇ ਹਨ ਉਹਨਾਂ ਦੁਆਰੇ ਮਿਲਦਾ। ਭਗਤ ਕਬੀਰ ਜੀ ਉਹਨਾਂ ਦੇ ਲੱਛਣ ਦੱਸਦੇ ਹੋਏ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਮੁੱਲਾ ਕੌਣ ਹੈ। ਸੋ ਮੁੱਲਾ ਜੋ ਮਨ ਸਿਉਂ ਲਰੈ ਗੁਰ ਉਪਦੇਸ਼ ਕਾਲ ਸਿਉਂ ਜੁਰੈ। ਮਹਾਰਾਜ ਕਹਿੰਦੇ ਮੁੱਲਾ ਉਹ ਹੈ ਜਿਹੜਾ ਮਨ ਨਾਲ ਲੜਦਾ ਹੈ, ਉਹਨੂੰ ਮੁੱਲਾ ਕਹਿੰਦੇ ਆ। ਭਾਵ ਹੈ ਕਹਿਣ ਤੋਂ ਕਿ ਮਨ ਨੂੰ ਬਾਹਰ ਮੁਖੀ ਨਹੀਂ ਹੋਣ ਦਿੰਦਾ, ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਕਾਲ ਹੁੰਦਾ, ਅਕਾਲ ਪੁਰਖ ਦੇ ਭਜਨ ਸਿਮਰਨ ਨਾਲ ਜੁਰੈ ਜੁੜਦਾ ਹੈ। ਗੁਰ ਉਪਦੇਸ਼ ਕਾਲ ਸਿਉਂ ਜੁਰੈ, ਜਿਵੇਂ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਉੱਥੇ ਕਾਲ ਅਰਥ ਅਕਾਲ ਪੁਰਖ ਦਾ ਹੈ। ਕਈ ਸਮਝਦੇ ਕਾਲ ਉੱਥੇ ਸਮੇਂ ਦਾ ਅਰਥ ਕੀਤਾ ਹੋਇਆ, ਕੋਈ ਕਾਲ ਉਹਨੂੰ ਕੁਛ ਕਹੀ ਜਾਂਦਾ। ਕਾਲ ਉੱਥੇ ਜਿਹਨੇ ਇਹ ਪੜ੍ਹੇ ਹੁੰਦੇ ਨੇ ਪਿੰਗਲ ਆਦਿਕ ਉਹਨੂੰ ਪਤਾ ਮੁਕਤੇ ਅੱਖਰ ਚੋਂ ਐੜਾ ਆਪਣੇ ਆਪ ਹੀ ਨਿਕਲ ਆਉਂਦਾ, ਅਕਾਲ ਆਪਣੇ ਆਪ ਬਣ ਜਾਂਦਾ। ਕਾਲ ਇਸ ਕਰਕੇ ਅਕਾਲ ਪੁਰਖ ਦਾ ਵਾਚਕ ਹੈ, ਪਰ ਕਰਨ ਅਨੁਸਾਰ ਹੁੰਦਾ। ਕਾਲ ਮੌਤ ਦਾ ਨਾਮ ਵੀ ਹੈ, ਕਾਲ ਸਮੇਂ ਦਾ ਨਾਮ ਵੀ ਹੈ। ਅਕਾਲ ਪੁਰਖ ਜਿੱਥੇ ਲਿਖਿਆ ਹੋਇਆ ਕਾਲ ਤੋਂ ਰਹਿਤ ਪੁਰਖ ਆ ਉਹ, ਕਾਲ ਨਾਮ ਕਲਪਨਾ ਦਾ, ਕਾਲ ਨਾਮ ਕਲੰਕ ਦਾ ਵੀ ਹੈ। ਇਹ ਤਾਂ ਪ੍ਰਕਰਨ ਦੇ ਹਿਸਾਬ ਨਾਲ ਆਪਾਂ ਅਰਥ ਲਾਉਣਾ। ਅੱਗੇ ਫੇਰ ਸਪਸ਼ਟ ਕਰਦੇ ਹਨ, ਕਾਲ ਪੁਰਖ ਕਾ ਮਰਦ ਹੈ ਮਾਨ ਤਿਸ ਮੁੱਲਾ ਕਾ ਸਦਾ ਸਲਾਮ। ਸਾਰੇ ਪੁਰਸ਼ਾਂ ਦੇ ਕਾਲ ਕਰਨ ਵਾਲੇ ਧਰਮ ਰਾਜਾ ਦੇ ਮਾਨ ਹੁੰਦਾ ਹੰਕਾਰ ਨੂੰ, ਜੋ ਮਰਦ ਹੈ ਤੋਂ ਭਾਵ ਮਲਦਾ ਹੈ, ਉਸ ਮੁੱਲਾ ਨੂੰ ਮੇਰੀ ਸਦਾ ਹੀ ਸਲਾਮ ਹੈ, ਭਾਵ ਨਮਸਕਾਰ ਹੈ। ਸੋ ਇਸ ਪ੍ਰਕਾਰ ਕਹਿੰਦੇ ਇੱਥੇ ਦੇਖੋ ਕਾਲ ਪੁਰਖ ਕਾ ਮਰਦ ਹੈ ਮਾਨ ਜਿੱਥੇ ਲਿਖਿਆ ਸਭ ਪੁਰਸ਼ਾਂ ਦੇ ਕਾਲ ਕਰਨ ਵਾਲੇ ਧਰਮ ਰਾਜਾ ਦੇ, ਸੋ ਜੋ ਲਿਖਿਆ ਹੋਇਆ ਮਾਨ ਹੰਕਾਰ ਨੂੰ ਮਰਦ ਹੈ ਮਲਦਾ। ਪਹਿਲਾਂ ਲਿਖਿਆ ਸੀ ਗੁਰ ਉਪਦੇਸ਼ ਕਾਲ ਸਿਉਂ ਜੁੜੈ, ਅਰਥ ਪ੍ਰਕਰਨ ਅਨੁਸਾਰ ਬਦਲ ਗਿਆ। ਕਾਲ ਉੱਥੇ ਅਕਾਲ ਪੁਰਖ ਦਾ ਨਾਮ ਹੈ, ਅਤੇ ਕਾਲ ਪੁਰਖ ਇੱਥੇ ਉਹ ਜਿਹੜਾ ਕਾਲ ਹੈ, ਕਿਉਂਕਿ ਮਹਾਰਾਜ ਨੇ ਵੀ ਲਿਖਿਆ ਦਸਵੇਂ ਪਾਤਸ਼ਾਹ ਨੇ ਕਾਲਨ ਕੋ ਕਾਲ ਮਹਾਂਕਾਲਨ ਕੋ ਕਾਲ ਹੈ, ਇਸ ਪ੍ਰਕਾਰ ਬਚਨ ਫਰਮਾਇਆ। 1160 ਅੰਗ 'ਤੇ ਬਚਨ ਕਰਦੇ ਹਨ, ਹੈ ਹਜੂਰ ਕਤ ਦੂਰ ਬਤਾਵਹੋ, ਦੁੰਦਰ ਵਧਹੋ ਸੁੰਦਰ ਪਾਵਹੋ ਰਹਾਓ। ਉਹ ਪਰਮਾਤਮਾ ਕੋਲ ਹੀ ਹੈ ਹਜੂਰ, ਇਹ ਹਾਜ਼ਰ ਹਜੂਰ ਹੈ ਕਿ ਜਾਹਰ ਜਹੂਰ ਹੈ। ਤੁਸੀਂ ਦੂਰ ਕਹਿੰਦੇ ਹੋ ਸੱਤਵੇਂ ਆਕਾਸ਼ ਵਿੱਚ ਦੱਸਦੇ ਹੋ ਰੱਬ ਨੂੰ। ਦੁੰਦ ਪਾਉਣ ਵਾਲੇ ਜਿਹੜੇ ਕਾਮ ਕ੍ਰੋਧ ਆਦਿਕ ਹੈ, ਰਾਗ ਦਵੈਕ ਹੈ, ਹਰਖ ਸ਼ੋਗ ਹੈ, ਇਹਨਾਂ ਨੂੰ ਬੰਨ ਲਓ ਤਾਂ ਭਾਈ ਸੁੰਦਰ ਪਰਮਾਤਮਾ ਨੂੰ ਜਾਂ ਸੁੰਦਰ ਜੋ ਸੰਗ ਭਲੀ ਪ੍ਰਕਾਰ ਆਪਣੇ ਉਦਰ ਹਿਰਦੇ 'ਚ ਹੀ ਪਾ ਲਓਗੇ, ਆਪਣੇ ਅੰਦਰ ਹੀ ਪ੍ਰਾਪਤ ਕਰ ਲੈਣਾ ਫਿਰ ਪਰਮਾਤਮਾ ਨੂੰ ਤੁਸੀਂ। ਕਾਜੀ ਸੋ ਜੋ ਕਾਇਆ ਵਿਚਾਰੈ, ਕਾਜੀ ਉਹ ਹੈ ਜਿਹੜਾ ਕਾਇਆ ਨੂੰ ਵਿਚਾਰੇ। ਹੁਣ ਕਾਜੀ ਬਾਰੇ ਦੱਸਦੇ ਨੇ, ਪਹਿਲਾਂ ਮੁੱਲਾਂ ਬਾਰੇ ਦੱਸਿਆ ਕਿ ਇਹ ਕਾਇਆ ਕੀ ਚੀਜ਼ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਉਹਨੂੰ ਪਤਾ ਹੋਣਾ ਚਾਹੀਦਾ ਕਿ ਸਰੀਰ ਕੀ ਚੀਜ਼ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਫਿਰ ਕਾਇਆ ਦਾ ਇਹ ਵਿਚਾਰ ਕਰੇ ਕਿ ਅਸੱਤ ਜੜ ਦੁੱਖ ਰੂਪ ਹੈ ਸਰੀਰ, ਅਤੇ ਕਾਇਆ ਜਿਹੜੀ ਬੁੱਧੀ ਵਿੱਚ ਪਰਮਾਤਮਾ ਦਾ ਵਿਚਾਰ ਕਰੇ। ਕਾਇਆ ਕੀ ਅਗਨ ਬ੍ਰਹਮ ਪਰ ਜਾ ਰਹਿ। ਸੋ ਇਸ ਪ੍ਰਕਾਰ ਪਾਵਨ ਬਚਨ ਕਰਦੇ ਹਨ, ਕਾਇਆ ਕੀ ਅਗਨ ਬ੍ਰਹਮ ਪਰ ਜਾ ਰਹਿ। ਬ੍ਰਹਮ ਦ੍ਰਿਸ਼ਟੀ ਰੂਪ ਅਗਨੀ ਨਾਲ ਕਾਇਆ ਹੁੰਦੀ ਦੇਹ ਦੇ ਆਸ ਨੂੰ ਪਰ ਹੁੰਦਾ ਭਲੀ ਪ੍ਰਕਾਰ, ਜਾ ਰਿਹਾ ਹੁੰਦਾ ਸਾੜੇ। ਫਿਰ ਇਹੋ ਜੀ ਇਸ ਪ੍ਰਕਾਰ ਜਤੀ ਹੋਵੇ ਬੰਦਾ ਜਿਹਨੇ ਇੱਥੋਂ ਤੱਕ ਪ੍ਰਾਪਤੀ ਕਰਨੀ ਹੈ ਪਰਮਾਤਮਾ ਦੀ। ਸੁਪਨ ਹੈ ਬਿੰਦ ਨਾ ਦੇਈ ਝਰਨਾ, ਤਿਸ ਕਾਜੀ ਕਹੋ ਜਰਾ ਨਾ ਮਰਨਾ। ਸੋ ਸੁਪਨੇ ਦੇ ਵਿੱਚ ਵੀ ਉਹ ਆਪਣੇ ਬਿੰਦ ਨੂੰ ਵੀਰ ਜੀ ਨੂੰ ਡਿੱਗਣ ਨਾ ਦੇਵੇ। ਸੁਪਨਾ ਹੁੰਦਾ ਸੰਸਾਰ ਵਿੱਚ, ਬਿੰਦ ਹੁੰਦਾ ਬਿਰਤੀ ਨੂੰ, ਨਾ ਦੇਈ ਝਰਨਾ ਨਾ ਲੱਗਣ ਦੇਵੇ। ਭਾਵ ਸੰਸਾਰ ਵੱਲੋਂ ਬਿਰਤੀ ਉਲਟਾ ਕੇ ਰੱਖਿਓ। ਕਾਜੀ ਨੂੰ ਜਰਾ ਹੁੰਦਾ ਬੁਢੇਪਾ, ਬੁਢੇਪੇ ਦਾ ਦੁੱਖ ਅਤੇ ਨਾ ਹੀ ਮਰਨ ਦਾ ਦੁੱਖ ਹੁੰਦਾ, ਜਰਾ ਹੁੰਦਾ ਰੰਚਕ ਮਾਤਰ, ਵੀ ਮਰਨ ਦਾ ਦੁੱਖ ਨਹੀਂ ਹੁੰਦਾ। ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ, ਸੋ ਮੁੱਲਾ ਮਲਗੁਨ ਨਿਵਾਰੈ, ਸੋ ਦਰਵੇਸ਼ ਜਿਸ ਸਿਫਤ ਧਰਾ, ਕਾਜੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ। ਹੁਣ ਕਹਿੰਦੇ ਰਾਜੇ ਦੀ ਗੱਲ ਦੱਸਦੇ ਨੇ, ਸੋ ਸੁਰਤਾਨ ਜੋ ਦੋਏ ਸਾਰ ਤਨ ਹੈ, ਬਾਹਰ ਜਾਤਾ ਭੀਤਰ ਅੰਨ ਹੈ। ਅਸਲੀ ਸੁਰਤਾਨ ਭਾਵ ਬਾਦਸ਼ਾਹ ਉਹ ਹੈ ਜਿਹੜਾ ਦੋ ਸਰ ਹੁੰਦਾ, ਸਰ ਕਹਿੰਦੇ ਤੀਰ ਨੂੰ, ਬਾਣਾਂ ਨੂੰ। ਸੋ ਦੋ ਜਿਹੜੇ ਨੇ ਸਰ ਹੁੰਦੇ ਬਾਣਾਂ ਨੂੰ, ਧਨਖ ਵਿੱਚ ਤਨ ਹੈ ਖਿੱਚੀ ਰੱਖੇ, ਭਾਵ ਤਿਆਰ ਬਰ ਤਿਆਰ ਰਹੇ, ਬਾਹਰ ਜਾਂਦੇ ਹੋਏ ਸੈਨਾ ਦੇ ਦਲ ਨੂੰ ਰਣ ਭੂਮਿਕਾ ਵਿੱਚ ਅੰਨ ਹੈ ਭਾਵ ਲਿਆਵੇ। ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ। ਗਗਨ ਮੰਡਲ ਹੁੰਦਾ ਮੈਦਾਨ ਜੰਗ ਦੇ ਵਿੱਚ, ਲਸਕਰ ਹੁੰਦਾ ਫੌਜ ਖੜੀ ਕਰੇ, ਭਾਵ ਸਨਮੁਖ ਹੋ ਕੇ ਲੜਾਈ ਕਰੇ। ਉਹ ਬਾਦਸ਼ਾਹ ਆਪਣੇ ਸਿਰ ਤੇ ਜਸ ਰੂਪੀ ਭਾਵ ਫਤਿਹ ਰੂਪ ਛਤਰ ਧਾਰਦਾ। ਇਹ ਤਾਂ ਸੀ ਇਹਦਾ ਬਾਹਰਲਾ ਅਰਥ। ਹੁਣ ਕਹਿੰਦੇ ਨੇ ਆਓ ਭਾਈ ਇਹਦਾ ਅੰਤਰੀਵ ਜਿਹੜਾ ਹੈ ਭਾਵ ਉਹ ਸਮਝਾਉਣਾ ਕਰਦੇ ਹਾਂ ਆਪ ਨੂੰ, ਵੀ ਇਹਦਾ ਅੰਤਰੀਵ ਭਾਵ ਕਿਸ ਪ੍ਰਕਾਰ ਹੈ। ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ। ਸੋ ਕਹਿੰਦੇ ਹਨ ਇਸ ਪ੍ਰਕਾਰ ਦੂਸਰਾ ਅਰਥ ਕਰਨ ਵੇਲੇ ਪਹਿਲਾਂ ਉੱਪਰਲੀ ਪੰਕਤੀ ਲਈਏ, ਸੋ ਸੁਰਤਾਨ ਜੋ ਦੋਏ ਸਰ ਤਨ ਹੈ। ਜੱਜੇ ਨੂੰ ਔਂਕੜ ਹੋਣ ਕਰਕੇ ਜੋ ਅੱਖਰ ਲੰਮਾ ਨਿਕਲ ਗਿਆ, ਇਸ ਕਰਕੇ ਦੁਬਾਰਾ ਫੇਰ ਕਰਦੇ ਹਾਂ, ਸੋ ਸੁਰਤਾਨ ਜੋ ਦੋਏ ਸਰ ਤਨ ਹੈ। ਜੋਗੀ ਰੂਪ ਬਾਦਸ਼ਾਹ ਉਹ ਹੈ ਜਿਹੜਾ ਈੜਾ ਪਿੰਗਲਾ ਰੂਪ ਦੋ ਸਿਰਾਂ ਨੂੰ ਤਾਣੀ ਰੱਖੇ, ਖਿੱਚ ਕੇ ਰੱਖੇ ਚੰਗੀ ਤਰ੍ਹਾਂ। ਬਾਹਰ ਜਾਤਾ ਭੀਤਰ ਅੰਨ ਹੈ, ਸਰੀਰ ਤੋਂ ਬਾਹਰ ਜਾਂਦੇ ਹੋਏ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚ ਲਿਆਵੇ। ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ। ਦਸਮ ਦੁਆਰ ਵਿੱਚ ਲਸਕਰ ਹੁੰਦਾ ਪ੍ਰਾਣਾਂ ਨੂੰ ਇਕੱਤਰ ਕਰੇ, ਉਹ ਜੋਗੀ ਰੂਪ ਬਾਦਸ਼ਾਹ ਆਪਣੇ ਸਿਰ ਤੇ ਜਸ ਰੂਪੀ ਛਤਰ ਧਾਰਦਾ। ਹੋਰ ਭਾਵ ਵੀ ਇਹਦਾ ਹੈ ਸ਼ਬਦ ਦਾ, ਸੋ ਸੁਰਤਾਨ ਜੋ ਦੋਏ ਸਾਰ ਤਨ ਹੈ, ਬਾਹਰ ਜਾਤਾ ਭੀਤਰ ਅੰਨ ਹੈ। ਹੁਣ ਗੁਰਮਤ ਅਨੁਸਾਰ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਰੂਪ ਬਾਦਸ਼ਾਹ ਉਹ ਹੈ ਜਿਹੜਾ ਆਪਣੀ ਬੁੱਧੀ ਰੂਪ ਕਮਾਣ ਵਿੱਚ ਰਕਾਰ ਮਕਾਰ ਤੋਂ ਮਤਲਬ ਹੁੰਦਾ ਰਾ ਅਤੇ ਮਾ ਜੋੜ ਲੈਣੇ, ਰਾਮ ਨਾਮ ਦੀ ਗੱਲ ਹੈ। ਇਹ ਪਰੋਖ ਅਪਰੋਖ ਗਿਆਨਾਂ ਰੂਪੀ ਦੋ ਬਾਣਾਂ ਨੂੰ ਤਾਣੀ ਰੱਖਦਾ। ਪਰੋਖ ਗਿਆਨ ਤਾਂ ਆਪਾਂ ਨੂੰ ਕਥਾ 'ਚੋਂ ਮਿਲ ਜਾਂਦਾ, ਬਾਣੀ ਦੇ ਰਾਹੀਂ ਪਹਿਲਾਂ ਪਰੋਖ ਗਿਆਨ ਵਾਹਿਗੁਰੂ ਹੈ, ਗੁਰੂ ਗ੍ਰੰਥ ਸਾਹਿਬ ਨਿਰੰਕਾਰ ਹੈ, ਦਸਾਂ ਗੁਰਾਂ ਦੀ ਜਾਗਦੀ ਜੋਤ ਹੈ, ਪਰਮਾਤਮਾ ਵਿਆਪਕ ਹੈ, ਪਰਮਾਤਮਾ ਹਿਰਦੇ 'ਚ ਹੈ, ਇਹ ਪਰੋਖ ਗਿਆਨ ਹੈ। ਇਹ ਫਿਰ ਹੁੰਦਾ ਕਿਵੇਂ ਹੈ ਕਿ ਪ੍ਰਤੱਖ ਵੀ ਪ੍ਰਗਟ ਕਰਨਾ ਇਹਨਾਂ ਨੂੰ, ਅਪਰੋਖ ਗਿਆਨ ਇਹ ਵੀ ਨਾਲ ਲੈ ਕੇ ਰੱਖਣਾ, ਅਗਿਆਨ ਦੇ ਬਲ ਨਾਲ ਬਾਹਰ ਜਾਂਦੇ ਹੋਏ ਮਨ ਨੂੰ ਅੰਦਰ ਲਿਆਵੇ, ਕਿਉਂਕਿ ਅਗਿਆਨ ਮਨ ਨੂੰ ਬਾਹਰ ਲੈ ਕੇ ਜਾਂਦਾ ਅਤੇ ਗਿਆਨ ਅੰਦਰ ਨੂੰ ਲਿਆਉਂਦਾ। ਭਾਵ ਜੀਵਨ ਮੁਕਤੀ ਦੇ ਆਨੰਦ ਲਈ ਅੰਤਰਮੁਖ ਬਿਰਤੀ ਕਰੇ। ਪਹਿਲਾ ਅਰਥ ਸੀ ਜਿਹੜਾ ਉਹ ਸੀ ਪ੍ਰਤੱਖ ਰਾਜੇ ਲਈ, ਦੂਜਾ ਅਰਥ ਸੀ ਯੋਗੀਆਂ ਵਾਸਤੇ, ਤੀਜਾ ਗੁਰਮਤ ਅਨੁਸਾਰ। ਸ਼ਬਦ ਉਹੀ ਹੁੰਦਾ, ਉਹਦੇ ਵਿੱਚ ਅੰਤਰੀ ਭਾਵ ਹੁੰਦੇ ਨੇ। ਗਗਨ ਮੰਡਲ ਮਹਿ ਲਸਕਰ ਕਰੈ, ਸੋ ਸੁਰਤਾਨ ਛਤਰ ਸਿਰ ਧਰੈ। ਗਗਨ ਮੰਡਲ ਹੁੰਦਾ ਹਿਰਦੇ ਸਥਾਨ ਵਿੱਚ, ਲਸਕਰ ਹੁੰਦਾ ਸ਼ੁਭ ਗੁਣਾਂ ਨੂੰ ਇਕੱਤਰ ਕਰੇ, ਉਹ ਬ੍ਰਹਮ ਗਿਆਨ ਰੂਪ। ਸੋ ਬ੍ਰਹਮ ਗਿਆਨੀ ਰੂਪੀ ਬਾਦਸ਼ਾਹ ਆਪਣੇ ਸਿਰ ਤੇ ਜਸ ਰੂਪੀ ਜਿਹੜਾ ਛਤਰ ਹੈ ਫਿਰ ਉਹਨੂੰ ਧਾਰਦਾ। ਛਤਰ ਦੀ ਨਿਆਈ ਸ਼੍ਰੋਮਣੀ ਪਰਮਾਤਮਾ ਨੂੰ ਹਿਰਦੇ 'ਚ ਧਾਰਦਾ। ਸੋਈ ਗਿਆਨੀ ਜੇ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ, ਸੋ ਕੁਲਵੰਤਾ ਜੇ ਸਿਮਰੈ ਸਵਾਮੀ, ਸੋ ਪਤਵੰਤਾ ਜੇ ਆਪ ਪਛਾਨ। ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ। ਜਿਹੜਾ ਜੋਗੀ ਆ ਗੋਰਖ ਗੋਰਖ ਹੀ ਉਚਾਰਨ ਕਰਦਾ, ਹਿੰਦੂ ਕੇਵਲ ਰਾਮ ਨਾਮ ਹੀ ਉਚਾਰਦਾ। ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸਵਾਮੀ ਰਹਿਆ ਸਮਾਏ। ਮੁਸਲਮਾਨਾਂ ਦਾ ਇੱਕ ਖੁਦਾ ਹੀ ਹੈ, ਭਾਵ ਮੁਸਲਮਾਨ ਖੁਦਾ ਖੁਦਾ ਭਾਈ ਕਹਿੰਦੇ ਹਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅੱਲਾਹ ਹੈ। ਕਹਿੰਦੇ ਤੁਸੀਂ ਕਿਹਨੂੰ ਸਿਮਰਦੇ ਹੋ? ਮੈਂ ਕਬੀਰ ਦਾ, ਕਹਿੰਦੇ ਕੌਣ ਹੈ? ਮੈਂ ਕਬੀਰ ਦਾ ਸਵਾਮੀ ਜੋ ਪਰਮਾਤਮਾ ਸਾਰੇ ਵਿਆਪਕ ਹੈ, ਭਾਵ ਸਭ ਲੋਕ ਆਪੋ ਆਪਣੇ ਮਤ ਅਨੁਸਾਰ ਵਾਹਿਗੁਰੂ ਨੂੰ ਵੱਖੋ ਵੱਖਰਾ ਅਤੇ ਇੱਕ ਦੇਸੀ ਸਮਝ ਬੈਠੇ ਹੈ। ਪਰ ਮੈਂ ਤਾਂ ਉਹਨੂੰ ਸਾਰਿਆਂ 'ਚ ਮੰਨਦਾ। ਮੁਸਲਮਾਨ ਕਹਿੰਦੇ ਸਾਡੇ 'ਚ ਹੀ ਹੈ, ਹਿੰਦੂ ਕਹਿੰਦੇ ਸਾਡੇ 'ਚ ਹੀ ਰਾਮ, ਪਰ ਨਹੀਂ, ਉਹ ਤਾਂ ਵਿਆਪਕ ਹੈ, ਸਾਰਿਆਂ ਵਿੱਚ ਵਿਆਪਕ ਜਾਣੋ। ਪਰਮਾਤਮਾ ਇੱਕ ਹੈ, ਸਾਰੇ ਜੀਵ ਇੱਕ ਹਨ, ਸਾਰਿਆਂ ਵਿੱਚ ਇੱਕ ਪਰਮਾਤਮਾ ਹੈ, ਸਰਬ ਵਿਆਪਕ ਜਾਣੋ। ਮਹੱਲਾ ਪੰਜਵਾ। ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਉਚਾਰ ਕੇ ਕਬੀਰ ਜੀ ਨੂੰ ਵਡਿਆਈ ਬਖਸ਼ਿਸ਼ ਕਰਦੇ, ਸਿਰੋਂ ਬਹੁਤ ਦੇ ਰਹੇ ਨੇ। ਗੁਰੂ ਅਰਜਨ ਦੇਵ ਜੀ ਨੇ ਥਾਂ ਥਾਂ ਲਿਖਿਆ ਭਗਤਾਂ ਬਾਣੀ 'ਚ ਮਹੱਲਾ ਪੰਜਵਾਂ। ਭਾਈ ਸਾਡੇ 'ਚ ਤੇ ਉਹਨਾਂ 'ਚ ਕੋਈ ਫਰਕ ਨਹੀਂ ਸਮਝਣਾ, ਉਹ ਸਾਡੇ 'ਚ ਲੀਨ ਹੋ ਚੁੱਕੇ ਨੇ। ਪਖੰਡ ਦੀ ਨਿਖੇਧੀ ਕਰਦਿਆਂ ਫਰਮਾਉਂਦੇ ਹਨ, ਜੋ ਪਾਤਰ ਕਉ ਕਹਿਤੇ ਦੇਵ, ਤਾਂ ਕੀ ਬਿਰਥਾ ਹੋਵੇ ਸੇਵ। ਜਿਹੜੇ ਆਦਮੀ ਪੱਥਰ ਨੂੰ ਹੀ ਦੇਵ ਕਹਿੰਦੇ ਨੇ, ਪਰਮਾਤਮਾ ਕਹਿੰਦੇ, ਉਹਨਾਂ ਦੀ ਸੇਵਾ ਕੀਤੀ ਹੋਈ ਨਿਸਫਲ ਹੁੰਦੀ ਹੈ, ਵਿਅਰਥ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਜਿਹੜਾ ਆਦਮੀ ਪੱਥਰ ਦੀਆਂ ਬਣੀਆਂ ਹੋਈਆਂ ਮੂਰਤਾਂ ਦੀ ਪਾਈ ਹੁੰਦਾ, ਪੈਰੀ ਪੈਂਦਾ, ਉਹ ਮਨੁੱਖ ਦੀ ਕਾਲ ਕਮਾਈ ਕੀਤੀ ਹੋਈ ਵਿਅਰਥ ਚਲੀ ਜਾਂਦੀ। ਕਬੀਰ ਪਾਹਨ ਪਰਮੇਸ਼ਰ ਕੀ, ਪੂਜਾ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ, ਬੂਢੇ ਕਾਲੀ ਧਾਰ। ਫਿਰ ਇਹ ਵੀ ਕਹਿੰਦੇ, ਪਾਥਰ ਲੈ ਪੂਜਾ ਮੁਗਧ ਗਵਾਰ, ਉਹੇ ਜਿਹਾ ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਤੁਹਾਨੂੰ ਕੀ ਤਾਰਨਾ ਮਹਾਰਾਜ, ਫਿਰ ਪਰਮੇਸ਼ਰ ਹੈ ਕੈਸਾ। ਫਿਰ ਸਤਿਗੁਰੂ ਮਹਾਰਾਜ ਫਰਮਾਉਂਦੇ ਕਬੀਰ ਦੀ ਰਸਨਾ ਤੋਂ, ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕਹੋ ਪ੍ਰਭ ਦਾਨ ਦੇਤਾ ਰਹਾਓ। ਸਾਡਾ ਠਾਕੁਰ ਮਾਲਕ ਵਾਹਿਗੁਰੂ ਸਦਾ ਹੀ ਬੋਲਦਾ ਅਤੇ ਸਾਰੇ ਜੀਆਂ ਨੂੰ ਪ੍ਰਭ ਪਰਮਾਤਮਾ ਦਾਨ ਦੇਤਾ ਖਾਣ ਪਾਣ ਦਿੰਦਾ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿਹੜਾ ਬੋਲਦੇ ਆ, ਜੇ ਬੈਠੋਗੇ ਕੋਲ ਬੋਲਣਗੇ ਹੀ, ਤਾਬਿਆ ਬੈਠੋ, ਹੱਥ ਪੈਰ ਧੋ ਕੇ ਸੁੱਚੇ ਹੋ ਕੇ ਰਮਾਲਾ ਉਤਾਰੋ, ਮੰਗਲ ਕਰੋ, ਫਿਰ ਦੇਖੋ ਪੜ੍ਹੋ, ਫਿਰ ਬੋਲਦੇ ਆ। ਐਵੇਂ ਥੋੜ੍ਹੀ ਬੋਲੀ ਜਾਣਗੇ ਮਹਾਰਾਜ ਨੂੰ, ਇਹ ਬੋਲੇ ਹੀ ਹੈ, ਦਸੇ ਸਰੂਪ ਬੋਲੇ ਹੀ ਸੀ, ਤਾਂਹੀਓ ਲਿਖਿਆ। ਕਈ ਕਹਿੰਦੇ ਦੇਹ ਧਾਰੀ ਗੁਰੂ ਦੀ ਲੋੜ ਹੈ, ਬਾਣੀ ਦਸਾਂ ਗੁਰਾਂ ਨੇ ਉਚਾਰਨ ਕੀਤੀ ਹੈ, ਇੱਕੋ ਹੀ ਸਰੂਪ ਮੰਨਦੇ ਹਾਂ ਅਸੀਂ, ਸਾਰੇ ਸਰੂਪ ਇੱਕੋ ਹੀ ਨੇ। ਇਸ ਕਰਕੇ ਮਹਾਰਾਜ ਅਕਾਲ ਪੁਰਖ ਜੀ ਨੇ ਦਸ ਰੂਪ ਧਾਰੇ ਹੈ, ਉਹ ਦੇਹ ਧਾਰ ਕੇ ਸੰਸਾਰ ਦੇ ਅੰਦਰ, ਫਿਰ ਇਹ ਵੀ ਲਿਖਿਆ ਪ੍ਰਗਟ ਗੁਰਾਂ ਕੀ ਦੇਹ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਅੰਤਰ ਦਿਓ ਨਾ ਜਾਣੈ ਅੰਧ, ਭ੍ਰਮ ਕਾ ਮੋਹਿਆ ਪਾਵੈ ਫੰਦ। ਦਿਓ ਜੋ ਪ੍ਰਕਾਸ਼ ਰੂਪ ਪਰਮਾਤਮਾ ਹਿਰਦੇ ਅੰਦਰ ਹੈ, ਪਰ ਅੰਨਾ ਗਿਆਨੀ ਜੀਵ ਉਹਦੀ ਉਪਾਸ਼ਨਾ ਕਰਨੀ ਨਹੀਂ ਜਾਣਦਾ, ਭਰਮ ਦਾ ਮੋਹਿਆ ਹੋਇਆ, ਕਈ ਤਰ੍ਹਾਂ ਦੇ ਕਰਮਾਂ ਰੂਪੀ ਫਾਹੇ ਆਪਣੇ ਗਲ 'ਚ ਪਾਉਂਦਾ। ਨਾ ਪਾਥਰ ਬੋਲੈ ਨਾ ਕਿਛ ਦੇ, ਹੋਕਟ ਕਰਮ ਨਿਰਮਲ ਹੈ ਸੇਵ। ਬਾਰਾਂ ਵਰੇ ਕੀ ਚਾਹੇ ਸਾਰੀ ਉਮਰ ਲੱਗ ਜੇ, ਪੱਥਰ ਨਹੀਂ ਬੋਲਦਾ ਅਤੇ ਨਾ ਕੋਈ ਦਿੰਦਾ। ਪੱਥਰ ਦੀ ਪੂਜਾ ਰੂਪ ਕਰਮਾਂ ਦੇ ਕਰਨ ਵਾਲਾ ਮਨੁੱਖ ਜਿਹੜਾ ਫੋਕਟ ਨਿਸਫਲ ਹੈ, ਅਤੇ ਬਿਲ ਪੱਤੇ ਚੜ੍ਹਾਉਣ, ਘੰਟੇ ਵਜਾਉਣ ਆਦਿ ਪੱਥਰ ਦੀ ਸੇਵਾ ਵੀ ਨਿਸਫਲ ਹੈ, ਇਹ ਤਾਂ ਦ੍ਰਿਸ਼ਟਾਂਤ ਦਿੰਦੇ ਨੇ। ਜੇ ਮ੍ਰਿਤਕ ਕਹੋ ਚੰਦਨ ਚੜ੍ਹਾਵੈ, ਉਸਤੇ ਕਹੋ ਕਵਨ ਫਲ ਪਾਵੈ। ਆਪਾਂ ਜੇ ਹੁਣ ਮਰੇ ਹੋਏ ਬੰਦੇ ਦੇ ਉੱਤੇ ਚੰਦਨ ਕੇਸਰ ਕਸਤੂਰੀ ਛਿੜਕੀਏ, ਤੁਸੀਂ ਦੱਸੋ ਉਤੋਂ ਕੀ ਫਲ ਮਿਲ ਸਕਦਾ ਕੁਛ ਮੈਨੂੰ। ਜੇ ਮ੍ਰਿਤਕ ਕਉ ਬਿਸਤਾ ਮਾਹਿਰ ਲਾਈ, ਤਾਂ ਮ੍ਰਿਤਕ ਕਾ ਕਿਆ ਕੱਟ ਜਾਈ। ਜੇ ਮੁਰਦੇ ਨੂੰ ਬਿਸਤਾ 'ਚ ਰਲਾ ਦਈਏ, ਗੰਦਗੀ ਸਿੱਟ ਦਈਏ, ਤਾਂ ਮੁਰਦੇ ਦਾ ਕੀ ਘੱਟ ਜਾਂਦਾ। ਕਹਿੰਦੇ ਇਸੇ ਤਰ੍ਹਾਂ ਮੁਰਦੇ ਵਾਂਗ ਪੱਥਰ ਜੜ ਹੈ, ਉਹਦੀ ਸੇਵਾ ਦਾ ਕੋਈ ਲਾਭ ਨਹੀਂ ਹੈ। ਕਹਿਤ ਕਬੀਰ ਹਉ ਕਹੋ ਪੁਕਾਰ, ਸਮਝ ਦੇਖ ਸਾਕਤ ਗਾਵਾਰ। ਕਬੀਰ ਜੀ ਫਰਮਾਉਂਦੇ, ਮੈਂ ਪੁਕਾਰ ਕੇ ਕਹਿੰਦਾ ਇਹ ਸਾਕਤ ਗਵਾਰ ਚੱਲਿਆ, ਤੂੰ ਆਪ ਸਮਝ ਕੇ ਦੇਖ, ਵਿਚਾਰ ਕੇ ਦੇਖ ਲੈ। ਦੂਜਾ ਭਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਇਹ ਦਵੈਸ਼ ਭਾ ਨੇ ਬਹੁਤ ਘਰ ਸਰੀਰ ਗਾਲ ਸੁੱਟੇ, ਜੋ ਪੱਥਰ ਪੂਜਾ ਤੋਂ ਰਹਿਤ ਹੋ ਕੇ ਕੇਵਲ ਰਾਮ ਦੀ ਭਗਤੀ ਕਰਨ ਵਾਲੇ ਪਰਮਾਤਮਾ ਦੇ ਭਗਤ ਹਨ, ਉਹ ਹਮੇਸ਼ਾ ਹੀ ਸੁਖਾਲੇ ਸੁਖੀ ਰਹਿੰਦੇ ਹੈ। ਸੋ ਜਿਵੇਂ ਧੰਨੇ ਭਗਤ ਨੂੰ ਪਰਮਾਤਮਾ ਨੇ ਭਗਤੀ ਕਰਕੇ ਮਿਲਿਆ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਭਗਤੀ ਕਰਕੇ ਧੰਨੇ ਨੂੰ ਮਿਲਿਆ ਸੀ, ਨਾ ਕਿ ਵੀ ਆਪਾਂ ਕਹੀਏ ਉਹ ਪੱਥਰ ਦੇ, ਤਾਂ ਪੱਥਰ ਨਾਲ ਭਾਵਨਾ ਪੈਦਾ ਹੋ ਗਈ, ਸਮਾਧੀ ਲੱਗ ਗਈ, ਮਨ ਇਕਾਗਰ ਹੋ ਗਿਆ ਅਤੇ ਉਸ ਵਿੱਚ ਪ੍ਰਕਾਸ਼ ਹੋ ਗਿਆ। ਇਸ ਕਰਕੇ ਹੈ, ਤਾਂ ਇੱਕ ਸਾਧਨ ਤਾਂ ਪਹਿਲਾਂ ਬਣ ਗਿਆ ਸੀ ਜਦੋਂ ਅਣਜਾਣ ਸੀ ਉਹ, ਪਰ ਬਾਅਦ ਦੇ ਵਿੱਚ ਉਹਨੂੰ ਗਿਆਨ ਹੋ ਗਿਆ। ਅਗਲੇ ਸ਼ਬਦ ਵਿੱਚ ਫਰਮਾਉਂਦੇ ਆ, ਕਿਸੇ ਨੇ ਕਬੀਰ ਜੀ ਪਾਸ ਆ ਕੇ ਪ੍ਰਸ਼ਨ ਕੀਤਾ, ਮਾਇਆ ਕਹੇ ਜੀ। ਕਬੀਰ ਜੀ ਇਹ ਗੱਲ ਸੁਣ ਕੇ ਸ਼ਬਦ ਦੁਆਰਾ ਮਾਇਆ ਦੀ ਸ਼ਕਤੀ ਦੱਸਦੇ ਕਿੰਨੀ ਪ੍ਰਬਲਤਾ ਹੈ। ਕਹਿੰਦੇ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀਵ ਤੇਤੇ ਡਹਿਕਾਈ। ਭਾਈ ਮਾਇਆ ਇਸ ਤਰ੍ਹਾਂ ਦੀ ਮੋਹਣੀ ਹੈ, ਸੰਸਾਰ ਵਿੱਚ ਜਿੰਨੇ ਜੀਵ ਹੈ ਉਨੀ ਇਹ ਮਾਇਆ ਨੇ ਆਪੋ ਆਪਣੇ ਵੱਖੋ ਵੱਖ ਰੂਪ ਹੋ ਕੇ ਡਹਿਕਾਈ ਭਰਮਾਉਣਾ ਕੀਤਾ। ਵਿਆਪਤ ਹਰਕ ਸੋਗ ਵਿਸਥਾਰ, ਪੰਜਵੇਂ ਪਾਤਸ਼ਾਹ ਨੇ ਵੀ ਇਹ ਦੱਸਿਆ, ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਧਨ ਨਿਰਧਨ ਪੇਖ ਸੋਭਾ, ਮੂਲ ਵਿਆਧੇ ਵਿਆਪਸ ਲੋਭਾ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵ ਹੈ ਪ੍ਰਭਿਓ ਤੁਮਾਰੀ। ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਾਂ ਤੂੰ ਬੈਸੈ ਮਹਾਂ ਵਿਖਿਆ ਮਦ ਚਾਖੀ। ਸਾਰਿਆਂ ਨੂੰ ਲਈ ਫਿਰਦੀ ਖਿੱਚ ਕੇ, ਜੀ ਜੰਤ ਸਗਲੇ ਤੈ ਮੋਹੇ। ਇਸ ਪ੍ਰਕਾਰ ਹੁਣ ਕਬੀਰ ਜੀ ਫਰਮਾਉਂਦੇ ਕਿੱਥੇ ਕਿੱਥੇ ਕੀ ਅਸਰ ਕਰਦੀ ਮਾਇਆ। ਜਲ ਮਹਿ ਮੀਨ ਮਾਇਆ ਕੇ ਵੇਧੇ, ਦੀਪਕ ਪਤੰਗ ਮਾਇਆ ਕੇ ਛੇਦੇ। ਪਾਣੀ ਵਿੱਚ ਰਹਿਣ ਵਾਲੇ ਮੀਨ, ਮੱਛ, ਕੱਛ, ਸੰਸਾਰ ਆਦਿ ਸਾਰੇ ਜੀਵ ਜਲ ਰੂਪੀ ਮਾਇਆ ਦੇ ਵੇਧੇ ਭਾਵ ਬਿੰਨੇ ਹੋਏ ਨੇ। ਭਾਵ ਕਹਿਣ ਤੋਂ ਮੱਛ, ਕੱਛ ਆਦਿਕ ਜਲ ਤੋਂ ਬਿਨਾਂ ਨਹੀਂ ਰਹਿ ਸਕਦੇ। ਮਾਇਆ ਦੇ ਛੇਦੇ ਕੱਟੇ ਹੋਏ ਜਿਹੜੇ ਪਤੰਗੇ ਆ ਦੀਵੇ ਉੱਤੇ ਸੜ ਮਰਦੇ ਆ। ਪਤੰਗਿਆਂ ਨੂੰ ਮਾਇਆ ਦੀਵਾ ਰੂਪ ਹੋ ਕੇ ਮਾਰਦੀ ਹੈ। ਮੱਛ ਕੱਛ ਜੇ ਪਾਣੀ ਤੋਂ ਬਾਹਰ ਕੱਢਦੀ ਹੈ ਤਾਂ ਮਰ ਜਾਂਦੇ, ਉਹ ਵੀ ਮਾਇਆ ਹੀ ਹੈ। ਕਾਮ ਮਾਇਆ ਕੁੰਚਰ ਕਉ ਵਿਆਪੈ, ਭਯੰਗਮ ਭ੍ਰਿੰਗ ਮਾਇਆ ਮਹਿ ਖਾਪੇ। ਕੁੰਚਰ ਹਾਥੀ ਨੂੰ ਕਾਮ ਰੂਪ ਹੋਈ ਮਾਇਆ ਵਿਆਪੈ ਲੱਗ ਰਹੀ ਹੈ, ਜੋ ਕਾਗਜ਼ਾਂ ਦੀ ਬਣੀ ਹੋਈ ਹੱਥਣੀ ਨੂੰ ਦੂਰੋਂ ਦੇਖ ਕੇ ਦੌੜਿਆ ਹੁੰਦਾ। ਅਤੇ ਭਯੰਗਮ ਸੱਪ ਬੀਨ ਵੱਜਣ ਰੂਪ ਮਾਇਆ ਵਿੱਚ, ਅਤੇ ਭ੍ਰਿੰਗ ਭੰਵਰੇ ਸੁਗੰਧੀ ਰੂਪ ਮਾਇਆ ਵਿੱਚ ਖਪਦੇ ਮਰ ਜਾਂਦੇ ਨੇ। ਭਵਰ ਲੋਭੀ ਕੁਸਮ ਬਾਸਕਾ ਮਿਲਾਪ ਬੰਧਾਵੈ। ਮਾਇਆ ਐਸੀ ਮੋਹਨੀ ਭਾਈ, ਜੇ ਤੇ ਜੀ ਅਤੇ ਤੇ ਡਹਿਕਾਈ। ਸੋ ਇਹ ਫਰਮਾਉਂਦੇ ਭਾਈ, ਮਾਇਆ ਇਹ ਜੀ ਮੋਹਣੀ ਸ਼ਕਤੀ ਹੈ, ਜਿਹਨੇ ਜਿੰਨੇ ਕੁ ਸੰਸਾਰੀ ਜੀਵ ਆ ਉਨਿਆਂ ਨੂੰ ਇਹਨੇ ਡਹਿਕਾਈ ਭਟਕਾਉਣਾ ਕੀਤਾ। ਇਸ ਕਰਕੇ ਇਸ ਮਾਇਆ ਤੋਂ ਬਚੋ ਬੜੇ ਧਿਆਨ ਨਾਲ। ਤਾਂਹੀਓ ਕਹਿੰਦੇ ਬਚਣ ਦਾ ਤਰੀਕਾ ਦੱਸਦੇ, ਚਿੰਬੜੀ ਕਿਸ ਢੰਗ ਨਾਲ, ਪਹਿਲਾਂ ਪਤਾ ਤਾਂ ਲੱਗ ਜੇ ਬਿਮਾਰੀ ਹੈ ਕੀ। ਪੰਖੀ ਮ੍ਰਿਗ ਮਾਇਆ ਮੈਂ ਰਾਤੇ, ਸਾਕਰ ਮਾਖੀ ਅਦਕ ਸੰਤਾਪੇ। ਪੰਛੀ ਚੋਗੇ ਰੂਪ ਮਾਇਆ 'ਚ, ਅਤੇ ਹਿਰਨ ਘੰਟੇ ਹੇਠ ਦੇ ਸ਼ਬਦ ਰੂਪ ਮਾਇਆ ਵਿੱਚ ਰਾਤੇ ਫਸੇ ਹੋਏ ਆ। ਸੋ ਇਸ ਪ੍ਰਕਾਰ ਸਾਕਰ ਹੁੰਦਾ ਮੱਖੀਆਂ ਨੂੰ ਗੁੜ, ਸ਼ੱਕਰ ਰੂਪ ਹੋ ਕੇ ਮਾਇਆ ਅਧਿਕ ਸੰਤਾਪੇ ਬਹੁਤ ਦੁੱਖ ਦਿੰਦੀ ਹੈ। ਤੁਰੇ ਉਸਤ ਮਾਇਆ ਮਹਿ ਭੇਲਾ, ਸਿੱਧ ਚੌਰਾਸੀ ਹੀ ਮਾਇਆ ਮਹਿ ਖੇਲਾ। ਤੁਰੇ ਹੁੰਦੇ ਘੋੜੇ ਅਤੇ ਉਸਟ ਹੁੰਦੇ ਊਠ, ਸਭ ਮਾਇਆ ਵਿੱਚ ਭੇਲਾ ਮਿਲ ਰਿਹਾ। ਘੋੜਿਆਂ ਨੂੰ ਘੋੜੀ ਰੂਪ, ਊਠਾਂ ਨੂੰ ਊਠਣੀਆਂ ਰੂਪ ਮਾਇਆ ਲੱਗ ਰਹੀ ਹੈ। ਗੋਰਖ ਆਦਿਕ 84 ਸਿੱਧ ਵੀ ਰਿੱਧੀਆਂ ਸਿੱਧੀਆਂ ਰੂਪ ਮਾਇਆ 'ਚ ਖੇਲ ਰਹੇ ਨੇ। ਛੇ ਜਤੀ ਮਾਇਆ ਕੇ ਬੰਦਾ, ਨਵੇ ਨਾਥ ਸੂਰਜ ਅਰਚੰਦਾ। ਜਿਹੜੇ ਛੇ ਜਤੀ ਹੋਏ ਨੇ ਕੁੱਲ ਇਹਨਾਂ ਦੇ ਵਿੱਚ, ਸੋ ਉਹਨਾਂ ਵਿੱਚ ਹਨੂੰਮਾਨ, ਲਕਸ਼ਮਣ ਆਦਿਕ 6 ਜਤੀ ਅਤੇ 9 ਨਾਥ ਜਿਹੜੇ ਹੋਏ ਨੇ। 6 ਜਤੀਆਂ ਦੇ ਵਿੱਚ ਹਨੂੰਮਾਨ, ਲਕਸ਼ਮਣ, ਗੋਰਖ ਜਤੀ ਆ ਜਾਂਦਾ, ਇਹਨਾਂ 'ਚ ਭੈਰੋਂ ਜਤੀ ਆਦਿਕ ਆ ਜਾਂਦਾ। ਇਸ ਪ੍ਰਕਾਰ ਜਿਹੜੇ 9 ਨਾਥ ਹੋਏ ਨੇ, ਗੋਰਖਨਾਥ, ਮਛਿੰਦਰ ਨਾਥ, ਮੰਗਲ ਨਾਥ, ਚਰਪਣ ਨਾਥ, ਪ੍ਰਾਣ ਨਾਥ, ਗੋਪੀ, ਚੰਬਾ ਨਾਥ, ਧੂਰਤ ਨਾਥ, ਘੁੱਗੂ ਨਾਥ ਆਦਿਕ, ਸੂਰਜ ਅਤੇ ਚੰਦਰਮਾ, ਇਹ ਸਾਰੇ ਮਾਇਆ ਦੇ ਹੀ ਬੰਦੇ ਨੇ, ਮਾਇਆ ਦੇ ਦਾਸ ਬਣੇ ਹੋਏ ਨੇ, ਕਿਉਂਕਿ ਸਾਰਿਆਂ ਦੇ ਸਰੀਰ ਮਾਇਆ ਰਚਿਤ ਨੇ ਨਾ। ਸੋ 6 ਜਤੀਆਂ ਨੂੰ ਬੀਰਜ ਰੋਕਣ ਰੂਪ ਮਾਇਆ, 9 ਨਾਥਾਂ ਨੂੰ ਬਹੁਤੇ ਚੇਲੇ ਬਣਾਉਣ ਰੂਪ ਮਾਇਆ, ਅਤੇ ਸੂਰਜ ਚੰਦਰਮਾ ਨੂੰ ਕਾਮ ਰੂਪ ਮਾਇਆ ਲੱਗ ਰਹੀ ਹੈ। ਤਪੇ ਰਖੀਸਰ ਮਾਇਆ ਮੈਂ ਸੂਤਾ, ਮਾਇਆ ਮਹਿ ਕਾਲ ਯਾਰ ਪੰਚ ਦੂਤਾ। ਪੰਜ ਧੂਣੀਆਂ ਅਤੇ ਜਲ ਧਾਰਾ ਆਦਿਕ ਕਠਿਨ ਤਪੱਸਿਆ ਕਰਨ ਵਾਲੇ ਤਪੱਸਵੀ ਮਹਾਤਮਾ ਅਤੇ ਵੇਦ ਮੰਤਰਾਂ ਦੀ ਵਿਆਖਿਆ ਕਰਨ ਵਾਲੇ ਰਖੀਸਰ, ਇਹ ਸਭ ਹੰਕਾਰ ਰੂਪੀ ਮਾਇਆ ਸੁੱਤੇ ਹੋਏ ਨੇ। ਭੂਤ, ਭਵਿੱਖਤ, ਵਰਤਮਾਨ, ਇਹ ਜਿਹੜਾ ਕਾਲ ਹੁੰਦਾ, ਤਿੰਨੇ ਸਮੇਂ ਅਤੇ ਕਾਮ ਕ੍ਰੋਧ ਆਦਿਕ ਪੰਜ ਦੂਤ ਸਭ ਮਾਇਆ ਵਿੱਚ ਗਲਤਾਨ ਨੇ। ਸਵਾਨ ਸਿਆਲ ਮਾਇਆ ਮੈਂ ਰਾਤਾ, ਬੰਤਰ ਚੀਤੇ ਅਰ ਸਿੰਘਾਤਾ। ਸਵਾਨ ਜਿਹੜੇ ਹੁੰਦੇ ਨੇ ਕੁੱਤੇ, ਸਿਆਲ ਹੁੰਦੇ ਨੇ ਗਿੱਦੜ, ਇਹ ਸਾਰੇ ਮਾਇਆ ਵਿੱਚ ਤਦਾਕਾਰ ਹੈ। ਕੁੱਤਿਆਂ ਨੂੰ ਕਾਮ ਰੂਪ ਮਾਇਆ, ਗਿੱਦੜਾਂ ਨੂੰ ਬਹੁਤਾ ਬੋਲਣ ਰੂਪ ਮਾਇਆ ਚਿੰਬੜੀ ਪਈ ਹੈ। ਬੰਤਰ ਹੁੰਦਾ ਬਾਂਦਰਾਂ ਨੂੰ ਚੰਚਲ ਰੂਪ ਮਾਇਆ, ਇੱਕ ਦਰਖਤ ਤੋਂ ਦੂਜੇ, ਦੂਜੇ ਤੋਂ ਤੀਜੇ, ਪਤਾ ਨਹੀਂ ਕਿੰਨੀਆਂ ਟਪੂਸੀਆਂ ਮਾਰਦੇ ਹੱਥਾਂ ਤੱਕ। ਚੀਤੇ ਹੁੰਦੇ ਚਿੱਤਰਿਆਂ ਨੂੰ ਸ਼ਿਕਾਰ ਖੇਡਣ ਰੂਪ ਮਾਇਆ ਲੱਗੀ ਰਹਿੰਦੀ ਹੈ। ਅਤੇ ਸਿੰਘਾਤਾ ਹੁੰਦਾ ਸ਼ੇਰ ਨੂੰ ਹਰ ਇੱਕ ਜਾਨਵਰ ਦੇ ਮਾਰਨ ਰੂਪ ਮਾਇਆ ਲੱਗੀ ਹੋਈ ਹੈ। ਸਿੰਘਾਤਾ ਸ਼ੇਰ ਦੇ ਅੰਤ ਕਰਨ ਵਾਲਾ ਜੋ ਸਲੱਭਾ ਹੈ ਉਹਨੂੰ ਵੀ ਮਾਇਆ ਲੱਗੀ ਹੋਈ ਹੈ। ਇਹ ਸਲਭਾ ਸ਼ੇਰ ਨੂੰ ਜਦ ਵੀ ਮਾਰਦਾ ਤਾਂ ਆਪਣੇ ਪਿਸ਼ਾਬ ਨਾਲ ਪੂਛ ਨੂੰ ਭਿਉਂ ਕੇ ਸ਼ੇਰ ਉੱਪਰ ਛਿਣਕਦਾ, ਉਸੇ ਵੇਲੇ ਸ਼ੇਰ ਨੂੰ ਅੱਗ ਲੱਗ ਜਾਂਦੀ ਅਤੇ ਸ਼ੇਰ ਮਰ ਜਾਂਦਾ। ਇੱਥੇ ਵੀ ਹੈਗਾ ਇਹ ਜਾਨਵਰ, ਅੱਖਾਂ ਦੇ ਵਿੱਚ ਮਾਰਦਾ ਸਿੱਧਾ ਹੀ, ਬੰਦਾ ਅੰਨਾ ਹੋ ਜਾਂਦਾ, ਦੂਜੇ ਜਾਨਵਰ ਤੋਂ ਬਹੁਤ ਡਰਦੇ। ਸਲਭਾ ਇਹਨੂੰ ਲਿਖਿਆ ਆਮ ਪੰਜਾਬੀ 'ਚ। ਮਾ ਜਾਰ ਗੱਠ ਮੂਲ ਮਾਇਆ ਮਹਿ ਪਰਾ, ਇਸ ਪ੍ਰਕਾਰ ਫਰਮਾਉਂਦੇ ਹਨ ਮੰਮੇ ਉੱਤੇ ਬਿੰਦੀ ਆ ਮਾਂ ਜਾਰ। ਸੋ ਮਾਂ ਜਾਰ ਹੁੰਦਾ ਬਿੱਲਾ। ਸੋ ਜਦੋਂ ਇਹ ਗਿਆ ਸੀ ਇੰਦਰ ਗੌਤਮ ਰਿਸ਼ੀ ਦੇ ਘਰ ਵਾਲੀ ਕੋਲੇ, ਤਾਂ ਇਹਦੀ ਲੜਕੀ ਬਾਹਰ ਪਹਿਰੇ 'ਤੇ ਸੀ। ਉਦੋਂ ਚੰਦਰਮਾ ਨੇ ਕੁੱਕੜ ਬਣ ਕੇ ਉੱਥੇ ਬਾਂਗ ਦਿੱਤੀ ਸੀ, ਗਲਤ ਟਾਈਮ ਉਹਨੂੰ ਭੇਜ ਦਿੱਤਾ ਸੀ। ਜਦੋਂ ਰਿਸ਼ੀ ਮੁੜ ਕੇ ਆਇਆ, ਗੌਤਮ ਲੜਕੀ ਨੂੰ ਕਹਿੰਦਾ ਅੰਦਰ ਕੌਣ ਹੈ? ਕਹਿੰਦੀ ਮਾਂ ਜਾਰ। ਮਾਂ ਜਾਰ ਬਿੱਲੇ ਨੂੰ ਕਹਿੰਦੇ ਨੇ। ਦੋਨੋਂ ਹੀ ਗੱਲਾਂ ਸਿੱਧ ਕਰਤੀਆਂ ਸੀ ਉਹਨੇ। ਇੱਥੇ ਉਹ ਅੱਖਰ ਆਇਆ ਤਾਂ ਦੱਸਿਆ ਮਾਂ ਜਾਰ ਗਾਡਰ ਅਰ ਲੂਬਰਾ। ਮਾਂ ਜਾਰ ਜਿਹੜਾ ਬਿੱਲਾ, ਗਾਡਰ ਭੇਡ ਅਤੇ ਲੂਬਰਾ ਹੁੰਦਾ ਲੂੰਬੜ, ਇਹਨਾਂ ਨੂੰ ਵੀ ਮਾਇਆ ਲੱਗ ਰਹੀ ਹੈ। ਬ੍ਰਿਕਸ਼ ਦਾ ਮੁੱਢ ਵੀ ਜਲ ਰੂਪ ਮਾਇਆ ਵਿੱਚ ਹੀ ਪਿਆ ਹੋਇਆ। ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਧਰ ਦੇਵ। ਛੋਟੇ ਵੱਡੇ ਸਭ ਦੇਵਤੇ ਜਿਹੜੇ ਆ, ਸਾਗਰ ਜਿਹੜਾ ਸਮੁੰਦਰ ਆ, ਇੰਦਰਾ ਲੱਛਮੀ ਆ, ਅਤੇ ਧਰ ਦੇਵ ਹੁੰਦਾ ਧਰਤ, ਏਵ ਧਰਤੀ, ਇਹ ਹੁੰਦਾ ਨਿਸ਼ਚੇ ਕਰਕੇ। ਸਭ ਮਾਇਆ ਅੰਦਰ ਭਿੱਜੇ ਹੋਏ ਨੇ, ਮੁੱਕਦੀ ਗੱਲ ਕੀ ਹੈ? ਕਬੀਰ ਜੀ ਕਹਿੰਦੇ ਸਾਰਿਆਂ ਨੂੰ ਮੈਂ ਕਿੱਥੋਂ ਗਿਣਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕੰਮ ਦੀ, ਸਾਰੇ ਜੋੜ ਲਿਓ ਆਪੇ। ਫਿਰ ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ। ਕਬੀਰ ਜੀ ਕਹਿੰਦੇ ਜਿਹਨੂੰ ਪੇਟ ਲੱਗਿਆ ਹੋਇਆ ਨਾ, ਬਸ ਉਹਨੂੰ ਮਾਇਆ ਚਿੰਬੜੀ ਸਮਝੋ, ਉਹਨੂੰ ਤਾਂ ਚਿੰਬੜੀ ਉਹ ਹੋਈ ਹੈ। ਜਿਹਨੂੰ ਮਾਇਆ ਦੀ ਇੱਛਾ ਲੱਗੀ ਹੋਈ ਹੈ ਉਹਨੂੰ ਮਾਤਾ ਦੇ ਉਦਰ ਵਿੱਚ ਪਾਇਆ ਜਾਂਦਾ ਵਾਰ ਵਾਰ। ਇਹ ਜੀਵ ਮਾਇਆ ਤੋਂ ਤਦ ਛੁੱਟ ਸਕਦਾ ਜਦੋਂ ਪੂਰਨ ਸਾਧੂ ਸਤਿਗੁਰੂ ਜੀ ਮਿਲਣ, ਉਪਦੇਸ਼ ਕਰਨ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾ ਕਹੋ ਕਹਾਂ ਵਿਆਪੈ ਮਾਏ, ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾ ਕਹਿ ਨਿਕਟ ਨਾ ਆਵੇ ਮਾਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੈ ਕੌੜਾ ਜੇ ਬਾਕੀ ਫੂੜ। ਅਖੀਰਲੀ ਪੰਕਤੀ 'ਚ ਫਿਰ ਕਹਿੰਦੇ ਨਾ ਗੁਰ ਨਾਨਕ ਬਾਂਹ ਪਕੜ ਹਮ ਰੱਖਾ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਬਾਂਹ ਫੜ ਕੇ ਰੱਖਿਆ। ਭਾਈ ਗੁਰੂ ਨਾਨਕ ਦੇਵ ਜੀ ਬਚਾ ਲੈਣ ਤਾਂ ਬਚਾ ਲੈਣ, ਤਾਂ ਨਹੀਂ ਬੰਦਾ ਮਾਇਆ ਤੋਂ ਬਚਦਾ ਨਹੀਂ ਹੈ।